ਟਾਈਮ ਦੇਤਾ 9 ਵਜੇ ਆਉਣਾ, ਕੋਈ 9 ਤੋਂ 1 ਵਿਚ ਜਿਹੜੇ ਕੁਝ ਟੈਸਟ ਦੁਬਾਰਾ ਕਰਾਣੇ ਹੁੰਦੇ ਡਾਕਟਰ ਨੇ, ਜੋ ਆਪਣਾ ਸਭ ਕੁਝ ਚੈੱਕ ਕਰਨਾ, ਬਲੱਡ ਠੀਕ ਹੈ, ਹੋਰ ਪੇਸ਼ੈਂਟ ਨੇ। ਇਹ ਤੁਹਾਡੇ ਅੰਮ੍ਰਿਤਸਰ ਦੇ ਡਾਕਟਰ ਪਰਮਜੀਤ ਸਿੰਘ ਰਾਣਾ ਆਪ ਉਹਨਾਂ ਬੱਚਿਆਂ ਨੂੰ ਸੁਣਾਇਆ, ਕਹਿੰਦੇ ਨਿਰਣੇ ਪੇਟ ਉਹ ਬੀਬੀ ਆ ਗਈ ਬੈੱਡ ਤੇ, ਆਪਰੇਸ਼ਨ ਵਾਲੇ ਟੇਬਲ ਤੇ ਲੰਮਾ ਵੀ ਪਾਤਾ। ਕਹਿੰਦੇ ਜਿਹੜੇ 3-4 ਟੈਸਟ ਜ਼ਰੂਰੀ ਹੁੰਦੇ ਨਾ ਆਪਰੇਸ਼ਨ ਤੋਂ ਪਹਿਲਾਂ, ਉਹ ਜਦੋਂ ਕਰਾਏ, ਐਕਸਰਾ ਕਰਾਇਆ, ਟੈਸਟ ਕਰਾਏ, ਕਹਿੰਦੇ ਮੈਂ ਕਦੀ ਐਕਸਰੇ ਨੂੰ ਪੁੱਠਾ ਕਰਕੇ ਵੇਖਾਂ, ਕਦੀ ਸਿੱਧਾ ਕਰਕੇ ਵੇਖਾਂ, ਕੀ ਵੇਖਾਂ, ਰਸੋਲੀ ਕਿੱਥੇ ਗਈ ਹੈ। ਇਹ ਡਾਕਟਰ ਨੇ ਮੈਨੂੰ ਕੱਲ੍ਹ ਆਪ ਬੱਚੇ ਨੂੰ ਸੁਣਾਇਆ, ਰਸੋਲੀ ਹੀ ਨਹੀਂ, ਕਹਿੰਦੇ ਉਹੀ ਬੀਬੀ ਹੈ, ਫੀਸ ਵੀ ਜਮ੍ਹਾਂ ਕਰਾ ਗਈ, ਰਸੋਲੀ ਵੀ ਹੈਗੀ ਸੀ, ਕੋਈ ਐਕਸਰੇ ਮਸ਼ੀਨ ਦਾ ਮਸਲਾ, ਦੁਬਾਰਾ ਕਰਾਇਆ ਐਕਸਰੇ। ਕਹਿੰਦੇ ਜਦੋਂ ਦੁਬਾਰਾ ਐਕਸਰੇ ਕਰਾਇਆ ਫਿਰ ਰਸੋਲੀ ਨਹੀਂ। ਇੱਕ ਡਾਕਟਰ ਪੜ੍ਹਿਆ ਲਿਖਿਆ ਨਹੀਂ ਤੇ ਬੜਾ ਔਖਾ ਹੁੰਦਾ ਡਾਕਟਰਾਂ ਦਾ ਇਸ ਚੀਜ਼ ਦਾ ਵਿਸ਼ਵਾਸ। ਕਹਿੰਦੇ ਮੈਂ ਉਸ ਬੀਬੀ ਨੂੰ ਆਖਿਆ ਕਿ ਬੀਬੀ ਮੈਂ ਪਜ਼ਲ ਹੋ ਗਿਆ ਕਿ ਇਹ ਐਕਸਰਾ ਤੇਰਾ ਪਹਿਲਾ, ਇਹਦੇ ਚ ਰਸੋਲੀ ਹੈਗੀ ਹੈ, ਇਹ ਐਕਸਰੇ ਤੇਰੇ ਅੱਜ ਦੇ ਨੇ, ਇਹਨਾਂ ਚ ਰਸੋਲੀ ਹੀ ਨਹੀਂ ਹੈਗੀ, ਤੂੰ ਕੀ ਕਰਦੀ ਰਹੀ 7 ਦਿਨ, ਕੁਦਰਤੀ 7 ਦਿਨ ਮੇਰੇ ਬਾਹਰ ਜਾਣ ਕਰਕੇ ਲੇਟ ਪਿਆ। ਕਹਿੰਦੇ ਜਦੋਂ ਉਹਨੇ ਦੱਸਿਆ, ਮੈਂ ਤੇ ਭੋਲੇ ਭਾ ਕਿਸੇ ਦੇ ਚੰਗੀ ਪ੍ਰੇਰਣਾ ਦੇਣ ਕਰਕੇ ਬਾਬਾ ਦੀਪ ਸਿੰਘ ਦੇ ਦਰ ਤੇ ਇੱਕ ਪੜ ਸੁਮਨੀ ਸਾਹਿਬ ਕਰਕੇ ਜੋਤ ਦਾ ਘਿਓ ਲਾਉਂਦੀ ਰਹੀ ਹਾਂ ਰਸੋਲੀ ਤੇ। ਉਹ ਡਾਕਟਰ ਕਹਿਣ ਲੱਗਾ, ਬੀਬੀ ਮੈਂ ਵੀ ਆਪਣੀ ਅੱਖਾਂ ਨਾਲ ਇਹ ਅੱਜ ਪਹਿਲੀ ਵਾਰੀ ਵੇਖਿਆ ਹੈ ਨਦਰ ਕੀ ਹੁੰਦੀ ਏ, ਬਖਸ਼ਿਸ਼ ਕੀ ਹੁੰਦੀ ਏ, ਮੈਂ ਹੁਣ ਤੇਰਾ ਆਪਰੇਸ਼ਨ ਨਹੀਂ ਕਰਨਾ, ਇਹ ਲੈ ਆਪਣੀ 2500 ਜਿਹੜੀ ਐਡਵਾਂਸ ਦਿੱਤਾ ਸੀ ਵਾਪਸ ਲੈ ਜਾ, ਜੋਤ ਦੇ ਘਿਓ ਵਿੱਚ ਇਹੋ ਜਿਹੀ ਨਦਰ ਹੋਈ ਏ, ਸੁਖਮਨੀ ਸਾਹਿਬ ਰਾਹੀਂ ਇਹੋ ਜਿਹੀ ਨਦਰ ਹੋਈ ਏ, ਤੇਰੀ ਰਸੋਲੀ ਉਸ ਦੇ ਕਾਰਨ ਕਰਕੇ ਜੋਤ ਦਾ ਘਿਓ ਲਾਉਣ ਨਾਲ ਹੀ ਸੜ ਗਈ ਏ। ਇਹ ਨਦਰ ਜੇ ਆਖੋ ਸਤਨਾਮ, ਕੋਈ ਤੁਹਾਨੂੰ ਪੁੱਛੇ ਨਦਰ ਕੀ ਏ, ਇਹ ਨਦਰ ਹੈ, ਨਦਰ ਹੋ ਜੇ ਆਪਰੇਸ਼ਨ ਵੀ ਬਚ ਜਾਂਦੇ, ਆਖੋ ਸਤਨਾਮ, ਜਾਂ ਸੁਪਨੇ ਚ ਜਾਂ ਸੂਲੀ ਦੇ ਕੰਢੇ ਬਣ ਜਾਂਦੇ। 15-20 ਮਿੰਟ ਇਸੇ ਤਰ੍ਹਾਂ ਪਿਆਰ ਬਖਸ਼ਣਾ, ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ, ਬੋਲੋ ਜੀ, ਜਿਸ ਨੂੰ ਤੇਰੀ ਖੁਸ਼ੀ ਜਿਸ ਨੂੰ ਨਿੱਦ ਜਿਸਨੂੰ ਤੇਰੀ ਨਦਰ ਨਾ ਲੇ, ਵਾਹਿਗੁਰੂ
ਵਾਹਿਗੁਰੂ ਰੋਗਨ ਤੇ ਰੋਗਨ ਤੇ ਅਰਸੋ ਕੰਦੇ ਚਲ ਜੋ ਗੰਦੇ ਪੋ ਬੋਲੋ
ਰੋਗਨ ਤੇ ਅਰਸੋ ਕੰਦੇ ਚਲ ਜੋ ਗੰਦੇ ਪੋ ਬਚਾਵੇ
ਛਤਰਿਆਂ ਨੇ ਜਲਾਵਤ ਖਾਵ ਤਉ ਕੰਨ ਵੇਖ ਨਾ ਨਾਕਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਿਰਪਾਵ ਸਮੂਨਾ ਪਿੱਟਣ
ਆਵੇ
ਹੋਰ ਕੀ ਬਾਤ ਕਹਾਂ ਕਹਿ ਤੋ ਸੁਸ ਪੇਟ ਹੀ ਕੇ ਪਦ ਬੀਜ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਗੋ
ਬਚਾਵੇ
ਜਲ ਜੋਗਨ ਤੇ ਬੋ ਪਾਨ ਜਲ ਜੋਗਨ ਤੇ ਬੋ
ਪਾਨ ਬਚਾਵੇ
ਜਿਸਨੂੰ ਤੇਰੀ ਨਜ਼ਰ ਨਾਲੇ ਸੰਗਤ ਨੂੰ ਵੀ ਬੇਨਤੀ ਕਰੇਗਾ ਤੁਹਾਡੇ ਚੋਂ ਕੋਈ ਜ਼ਰੂਰ ਐਸਾ ਯਤਨ ਕਰੋ ਕਿ ਬਾਬਾ ਦੀਪ ਸਿੰਘ ਦੇ ਦਰ ਤੋਂ ਜੋ ਪ੍ਰਤੱਖ ਬਖਸ਼ਿਸ਼ਾਂ ਵਰਤੀਆਂ ਹੋਣ ਉਹ ਕਿਤੇ ਸਾਰੀ ਕਿਤਾਬ ਛਪ ਜਾਵੇ ਬਾਬਾ ਜੀ ਨਹੀਂ ਕਹਿਣਗੇ ਸਾਡੀ ਕਿਤਾਬ ਛਾਪੋ ਪਰ ਬਾਬਾ ਜੀ ਤੁਹਾਡੇ ਫੁੱਲਾਂ ਦੀ ਖੁਸ਼ਬੋ ਰੁਕ ਨਹੀਂ ਸਕਦੀ ਕੱਖ ਸਤਨਾਮ
ਮੇਰੀ ਵਾਰ
ਸਾਡਾ ਵੀ ਯਤਨ ਹੈ ਕਿ ਪ੍ਰਤੱਖ ਸੱਚਾਈਆਂ ਤਰੀਕਾਂ ਸਮਾਂ ਘੜੀ ਨਾਂ ਐਡਰੈਸ ਪਤਾ ਜੋ ਬੀਤਿਆ ਕਿ ਪਤਾ ਲੱਗੇ ਕਿ ਜਦੋਂ ਉਹ ਤੁੱਟਦਾ ਫਿਰ ਲੇਖੇ ਪਾੜ ਜਾਂਦੇ ਨੇ ਮੈਂ ਉਹਦਾ ਬਣ ਜਾਵਾਂ ਇਹ ਨਦਰ ਹੈ ਦੁੱਖ ਦਾ ਘਟ ਜਾਣਾ ਖਤਮ ਹੋ ਜਾਣਾ ਸੰਗਤ ਜੀ ਉਸੇ ਡਾਕਟਰ ਨੇ ਦਾਸ ਨੂੰ ਕਾਲੀ ਬੜੀ ਸੀ ਸ਼ਾਇਦ ਹੋਰ ਵੀ ਉਹ ਬਚਨ ਸੁਣਾਉਂਦੇ ਕਹਿੰਦੇ ਤੁਹਾਡੇ ਅੰਮ੍ਰਿਤਸਰ ਦੇ ਹੀ ਨੇ ਪ੍ਰੇਮ ਸਿੰਘ ਭੱਲਾ ਇੱਕ ਬਾਂਹ ਉਹਨਾਂ ਦੀ ਅਸਰ ਹੈ ਸ਼ਹੀਦਾਂ ਤੇ ਸੇਵਾ ਕਰਦੇ ਕਈਆਂ ਨੇ ਵੇਖਿਆ ਹੋਇਆ ਕਹਿੰਦੇ ਉਹਨਾਂ ਦੇ ਵੀ ਸਰੀਰ ਚ ਕੈਂਸਰ ਹੋ ਗਈ ਇਹੋ ਜਿਹੀ ਸਟੇਜ ਦੀ ਕੈਂਸਰ ਸੀ ਕਿ ਕਹਿੰਦੇ ਅਸੀਂ ਆਪ ਟੈਸਟ ਕਰਕੇ ਦੱਸ ਦਿੱਤਾ ਕਿ ਤਿੰਨ ਚੀਜ਼ਾਂ ਤੁਹਾਡੇ ਨਾਲ ਕਹਿੰਦੇ ਉਹ ਕੀ ਕਹਿੰਦੇ 90% ਇਹ ਹੈ ਕਿ ਤੁਸੀਂ ਰਾਜੀ ਨਹੀਂ ਹੋ ਸਕਦੇ ਬਾਕੀ 10 ਪੈਸੇ ਰਹਿ ਗਏ ਮੈਨੂੰ ਉਹਨਾਂ ਆਪ ਵੇਖ ਦੱਸਿਆ ਕਹਿੰਦੇ 9 ਪੈਸੇ ਹੈ ਚਾਂਸ ਗਰੰਟੀ ਨਹੀਂ ਕਹਿੰਦੇ 1 ਪੈਸਾ ਕੋਈ ਕਲਾ ਵਰਤ ਜੇ ਤੁਸੀਂ ਕਹਿੰਦੇ ਉਹ ਕਹਿਣ ਲੱਗੇ ਵੀ ਮੈਂ ਬਹੁਤੇ ਚੱਕਰਾਂ 'ਚ ਨਹੀਂ ਪੈਣਾ ਜਿੱਥੇ ਵੀ ਸਮਾਂ ਜੋ ਬਣਨਾ ਜਿੱਥੇ ਬਾਬਾ ਦੀਪ ਸਿੰਘ ਦੇ ਦਰ 'ਤੇ ਸੰਗਤਾਂ ਚਰਨ ਧੋ ਕੇ ਜਾਂਦੀਆਂ ਮੈਂ ਰੋਜ਼ ਉਹਦਾ ਅੰਮ੍ਰਿਤ ਲੈ ਲਿਆ ਕਰਾਂਗਾ ਆਪੇ ਕਿਰਪਾ ਕਰ ਦੇਣਾ ਮੈਨੂੰ ਕਹਿਣ ਲੱਗੇ ਭਾਈ ਸਾਹਿਬ 90% ਉਸ ਬੰਦੇ ਦੇ ਕੋਈ ਬਚਣ ਦੇ ਚਾਂਸ ਬਿਲਕੁਲ ਨਹੀਂ ਸਾਡੀਆਂ ਰਿਪੋਰਟਾਂ ਅਨੁਸਾਰ ਕਹਿੰਦੇ ਅੱਜ 11 ਸਾਲ ਹੋ ਗਏ ਨੇ ਉਹ ਬੰਦਾ ਜੀਂਦਾ ਜਾਗਦਾ ਬੜਾ ਵਧੀਆ ਫਿਰ ਰਿਹਾ ਬਾਬਾ ਜੀ ਦੇ ਦਰ ਤੋਂ ਰੋਜ਼ ਚਰਨਾਮਤ ਲੈ ਕੇ ਮੁੱਖ ਨੂੰ ਲਾਉਂਦਾ ਹੈ। ਆਖੋ ਸਤਨਾਮ, ਇਹ ਨਜ਼ਰ ਹੈ। ਜਿਤਨੇ ਮਾਈ ਭਾਈ, ਇਹ ਪਹਿਲੀ ਬਾਤ ਹੈ ਕਿ ਧਰਤੀ ਤੇ ਸਭ ਤੋਂ ਵੱਡੀ ਦਾਤ ਨਜ਼ਰ। ਨਜ਼ਰ ਹੁਣ 10 ਮਿੰਟ ਬਖਸ਼ਣੇ, ਇਹ ਨਜ਼ਰ ਮਿਲਦੀ ਕਿਵੇਂ? ਅਸੀਂ ਕਿਹੜਾ ਕੰਮ ਕਰੀਏ ਮੈਨੂੰ ਵੀ ਨਜ਼ਰ ਮਿਲ ਜੇ? ਇਹਦੀਆਂ 3 ਜੁਗਤੀਆਂ, 2-2 ਮਿੰਟ ਵਿੱਚ ਬਾਬਾ ਜੀ ਸੇਵਾ ਲੈਣ। ਨਜ਼ਰ ਮਿਲਦੀ ਕਿਵੇਂ ਹੈ? ਹੈ ਤੇ ਬੜੀ ਉੱਚੀ ਸੁਣ ਲਿਆ, ਮਿਲਦੀ ਕਿਵੇਂ ਹੈ?
ਜਿਸ ਨੂੰ ਤੇਰੀ ਨਜ਼ਰ ਨਾ ਲੇ
ਵਾਲੇ। ਨਜ਼ਰ ਮਿਲਦੀ ਕਿਵੇਂ? ਬਹੁਤ ਵੱਡੀ ਦਾਤ ਏ, ਲਿਖੇ ਪੜ ਜਾਣੇ ਗੱਲ ਦੇ ਰੁੱਖ ਹੀ ਬਦਲ ਜਾਣੇ, ਸਾਲਾਂ ਦੇ ਕਸ਼ਟ ਮਿੰਟਾਂ ਦੇ ਘੰਟਿਆਂ ਦੇ ਰਹਿ ਜਾਣੇ। ਇਹੋ ਜੀ ਨਜ਼ਰ ਮਿਲਦੀ ਕਿਵੇਂ? ਸੰਗਤ ਜੀ, ਇਹ ਨਜ਼ਰ ਮਿਲਦੀ ਕਿਵੇਂ ਹੈ? ਪਹਿਲੀ ਜੁਗਤੀ ਜੇ ਨਜ਼ਰ ਮਿਲਦੀ ਜੇ, ਜਿਹਦੇ ਪੱਲੇ ਅੰਮ੍ਰਿਤ ਵੇਲਾ ਹੋਵੇ, ਸਾਰੇ ਝਾਤੀ ਪਾਇਓ, ਆਖੋ ਸਤਨਾਮ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆ। ਅੰਮ੍ਰਿਤ ਵੇਲਾ ਸੰਭਾਲੀਏ, ਗੁਰੂ ਅਮਰਦਾਸ ਜੀ ਦੇ ਬਚਨ ਜੇ ਤੁਸੀਂ ਕਦੀ ਨੋਟ ਕਰੋ, ਬੀਬੀਓ, ਭੈਣੋ, ਵੀਰੋ, ਸਾਡਾ ਸਾਰਾ ਦਿਨ ਕਈ ਵਾਰੀ ਅਵਸਥਾ ਨਾ ਹੋਵੇ ਤੇ ਨਿੱਕੀਆਂ 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 ਚਿੰਤਾ ਚ ਬੀਤਦਾ। ਫਲਾਣੀ ਗੱਲ ਕਿਉਂ ਹੋਈ, ਫਲਾਣੇ ਦਾ ਫੋਨ ਆ ਗਿਆ ਚਿੰਤਾ, ਫਲਾਣੇ ਦਾ ਮਸਲਾ ਬਣ ਗਿਆ ਚਿੰਤਾ, ਆ ਹੋ ਗਿਆ ਚਿੰਤਾ। ਗੁਰੂ ਅਮਰਦਾਸ ਜੀ ਕਹਿੰਦੇ, ਕੋਸ਼ਿਸ਼ ਕਰ ਸਾਰਾ ਦਿਨ ਵੀ ਉਹਦੀ ਯਾਦ ਵਿੱਚ ਰਵੇ, ਜੇ ਅਜੇ ਨਹੀਂ ਰਹਿੰਦਾ ਤੇ ਇੱਕ ਕੰਮ ਕਰ, ਜੇ ਦਿਨ ਚਿੰਤਾ ਚ ਬੀਤਦਾ ਇੱਕ ਕੰਮ ਕਰ, ਅੰਮ੍ਰਿਤ ਵੇਲਾ ਚਿੰਤਾ ਚ ਨਾ ਬੀਤੇ, ਉਹ ਚਿੰਤਨ ਵਿੱਚ ਬੀਤੇ, ਚਿੰਤਨ ਵਿੱਚ। ਇਹ ਗੁਰੂ ਅਮਰਦਾਸ ਜੀ ਨੇ ਫਿਰ ਮਿਸਾਲ ਦਿੱਤੀ ਸੀ ਬੇੜੀ ਦੀ, ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੁੰਦੀ ਏ, ਚਾਰ ਉਂਗਲਾਂ ਹੀ ਬਾਹਰ ਹੋਵੇ ਤੇ ਤਾਂ ਵੀ ਪਾਸੇ ਲੱਗ ਜਾਂਦੀ, ਬੇੜੇ ਬੰਨੇ ਲੱਗ ਜਾਂਦੀ। ਤੇਰੀ ਗ੍ਰਿਸਤੀ ਦੀ ਬੇੜੀ ਜੇ ਸਾਰੀ ਚਿੰਤਾ ਹੀ ਡੁੱਬੀ ਹੈ, ਕਿ ਚਾਰ ਘੜੀਆਂ ਹੀ ਅੰਮ੍ਰਿਤ ਵੇਲੇ ਦੀਆਂ ਬਾਹਰ ਛੱਡ ਦੇ, ਹੋ ਸਕਦਾ ਬੰਨੇ ਲੱਗ ਜਾਏ, ਤੇ ਉਹ ਚਾਰ ਉਂਗਲਾਂ ਵੀ ਬੇੜੀ ਜੇ ਪਾਣੀ ਚ ਡੁੱਬ ਜਾਏ ਜੀ, ਫਿਰ ਪਾਣੀ ਅੰਦਰ ਆ ਜਾ, ਫਿਰ ਬੇੜੀ ਡੁੱਬ ਜਾਂਦੀ, ਬੰਨੇ ਨਹੀਂ ਲੱਗਦੀ। ਚਾਰ ਉਂਗਲਾਂ ਤੇ ਬਚਾ ਕੇ ਰੱਖ, ਕੋਸ਼ਿਸ਼ ਕਰ ਸਾਰਾ। ਮੇਰੀ ਵੀ ਅਰਦਾਸ ਕਰੋ, ਆਪਣੀ ਵੀ, ਬੜਾ ਮਹਿੰਗਾ ਸੌਦਾ ਹੈ, ਪਰ ਕਲਗੀਆਂ ਵਾਲੇ ਬਾਬਾ ਜੀ ਇਹ ਵੀਰਵਾਰ ਜਿਹੜੀਆਂ ਸੰਗਤਾਂ ਆਉਂਦੀਆਂ ਸਾਰਿਆਂ ਦੇ ਉੱਤੇ ਛੱਟਾ ਦੇ ਦਿਓ, ਸਾਰਿਆਂ 'ਤੇ ਹੀ ਦੇ ਦਿਓ ਛੱਟਾ ਮਹਾਰਾਜ। ਇਸ ਬੇੜੇ ਕੋ ਪਾਰ ਨਦਰ ਮਿਲਦੀ ਜੇ ਜਿਹਦੇ ਪੱਲੇ ਅੰਮ੍ਰਿਤ ਵੇਲਾ, ਜੇ ਬਾਬਾ ਆਨੰਦ ਸਿੰਘ ਜੀ ਕੋਲ ਬਿਰਲਾ ਆਇਆ ਉਹਨੇ ਸੋਨਾ ਭੇਟ ਕੀਤਾ, ਚਾਂਦੀ ਭੇਟ ਕੀਤੀ, ਹੀਰੇ ਭੇਟ ਕੀਤੇ, ਬਾਬਾ ਜੀ ਕਹਿੰਦੇ ਸਾਡੇ ਕਿਸ ਕੰਮ, ਉਹ ਕਹਿੰਦਾ ਜੀ ਮੇਰਾ ਭਲਾ ਕਿਵੇਂ ਹੋਵੇ। ਬਾਬਾ ਜੀ ਕਹਿੰਦੇ ਅੰਮ੍ਰਿਤ ਵੇਲੇ ਢਾਈ ਘੰਟੇ ਗੁਰੂ ਨਾਨਕ ਨੂੰ ਦੇਵੀ ਜਾਮਨ ਹਾਂ, ਤੇਰਾ ਭਲਾ ਜਿਹੜਾ ਇਹੋ ਜਿਹਾ ਹੋਏਗਾ ਗੁਰੂ ਨਾਨਕ ਤੇਰੀ ਬਾਂਹ ਨਹੀਂ ਛੱਡੇਗਾ। ਇਹ ਤੁਸੀਂ ਪੱਕਾ ਅੰਦਾਜ਼ਾ ਲਾਇਓ, ਤੁਸੀਂ ਅੰਮ੍ਰਿਤ ਵੇਲੇ ਇੱਕ ਜਗ੍ਹਾ ਬਹਿ ਕੇ ਸ਼ਹਿਰ ਤੋਂ ਬਾਹਰ ਗਏ ਹੋਵੋ, ਫਿਰ ਸੁਰਤੀ ਬਣਾ ਲਓ ਉਸ ਜਗ੍ਹਾ ਦੀ, ਤੇ ਇਹੋ ਜਿਹਾ ਪਿਆਰ ਹੋ ਜਾਂਦਾ। ਅਗਰ ਰੋਜ਼ ਅੰਮ੍ਰਿਤ ਵੇਲੇ ਆਪਣੀ ਰੂਟੀਨ ਵਿੱਚ ਇੱਕ ਜਗ੍ਹਾ 'ਤੇ ਜੁੜੋ, ਇਹੋ ਜਿਹਾ ਪਿਆਰ ਹੋ ਜਾਂਦਾ ਕਿ ਇੱਕ ਦਿਨ ਗੁਰੂ ਨਾਨਕ ਤੁਹਾਨੂੰ ਉਡੀਕਦਾ, ਅੱਜ ਆਇਆ ਨਹੀਂ ਆਸਣ ਖਾਲੀ ਹੈ। ਐਸਾ ਪਿਆਰ ਜਪਜੀ ਸਾਹਿਬ 'ਚ ਪੜ੍ਹਦੇ ਹੋ, ਕੋਈ ਉੱਠੇ ਨਾ ਇੱਕ ਮਿੰਟ, ਫੇਰ ਕੀ ਅੱਗੇ ਰੱਖੀਏ, ਫੇਰ ਕੀ ਅੱਗੇ ਰੱਖੀਏ, ਜਿਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ,
ਮੋਹ ਕੇ ਬੋਲਣ ਬੋਲੀਏ,
ਜਿਤ ਸੁਣ ਧਰੇ, ਜਿਤ ਸੁਣ ਧਰੇ, ਅੰਮ੍ਰਿਤ ਵੇਲਾ
ਸੱਚ ਨਾਉ,
ਅੰਮ੍ਰਿਤ ਵੇਲਾ
ਸੱਚ ਨਾਉ,
ਵਡਿਆਈ
ਚਾਰ,
ਵਡਿਆਈ
ਚਾਰ,
ਗੱਜ ਕੇ ਆਖੋ ਸਤਨਾਮ। ਤੂੰ ਕੀ ਗੁਰੂ ਨਾਲ ਪਿਆਰ ਕਰਨਾ, ਜੇ ਅੰਮ੍ਰਿਤ ਵੇਲਾ ਬਣਾਵੇ ਤੇ ਗੁਰੂ ਤੇਰੇ ਨਾਲ ਪਿਆਰ ਕਰਨਾ ਪੈਂਦਾ। ਇਹਦੇ ਅਰਥ ਸਮਝੋ ਨਾ, ਮੋਹ ਕੀ ਬੋਲਣ ਬੋਲੀਏ, ਜਿੱਤ ਸੁਣ ਧਰੇ, ਉਹ ਮੈਨੂੰ ਕਰਨ ਲੱਗ ਪਏ ਪਿਆਰ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ, ਪਟਿਆਲੇ ਦਾ ਰਾਜਾ ਸੀ ਯਾਦਵਿੰਦਰ ਸਿੰਘ, ਬਾਬਾ ਆਨੰਦ ਸਿੰਘ ਜੀ ਕੋਲ ਆਇਆ ਸੀ ਮਾਇਆ ਹੀਰੇ ਜੋ ਵੀ ਰਾਜੇ ਮਹਾਰਾਜੇ ਲੈ ਕੇ ਆਉਂਦੇ ਆ। ਬਾਬਾ ਜੀ ਕਹਿੰਦੇ ਲੋੜ ਨਹੀਂ, ਅਸੀਂ ਕੀ ਕਰਨਾ। ਇਹਨੇ ਦੂਜਾ ਭਜਨ ਕੀਤਾ ਸੀ ਪਟਿਆਲੇ ਦੇ ਰਾਜੇ ਨੇ ਕਿ ਮੈਨੂੰ ਪਤਾ ਲੱਗਾ ਤੁਸੀਂ ਮਹੀਨੇ ਵਾਸਤੇ ਡੇਰਾਦੂਨ ਵਾਲੇ ਬੰਨੇ ਜਾ ਰਹੇ ਹੋ ਅਭਿਆਸ ਬੰਦਗੀ ਲਈ, ਤੇ ਜੇ ਮੈਨੂੰ ਆਗਿਆ ਦਿਓ ਇਹ ਨਹੀਂ ਕੁਝ ਪ੍ਰਵਾਨ ਕਰਨਾ ਮਾਇਆ, ਤੇ ਬਾਬਾ ਜੀ ਤੁਹਾਡੇ ਆਉਣ ਤੋਂ ਪਹਿਲੇ ਪਹਿਲੇ ਇਹ ਸਾਰਾ ਅਸਥਾਨ ਪੱਕਾ ਬਣਾ ਦਿਆਂ ਪੱਕਾ। ਬਾਬਾ ਜੀ ਕਹਿੰਦੇ ਅਸੀਂ ਤੇ ਰੋਜ਼ਾ ਰੱਖਿਆ, ਪੱਕੀ ਇੱਟ ਲੱਗਣ ਨਹੀਂ ਦੇਣੀ। ਦੇਖੋ ਬਾਬਾ ਆਨੰਦ ਸਿੰਘ ਕੈਸੇ ਮਹਾਂਪੁਰਸ਼ ਹੋਏ ਨੇ, ਕਿਸੇ ਬੰਨਿਓ ਹਾਜ਼ਰੀ ਲਾਣੀ ਬੜੀ ਔਖੀ, ਕੋਈ ਬੰਦਾ ਹਾਜ਼ਰੀ ਲਾਣੀ ਜਾਵੇ ਬੜੀ ਔਖੀ। ਮੈਨੂੰ ਉੱਥੋਂ ਆਈ ਗਵਾਲੀਅਰ ਤੋਂ ਚਿੱਠੀ, ਅੱਜ ਦੇ ਜ਼ਮਾਨੇ 'ਚ ਕਿਸੇ ਪੂਰਨ ਮਹਾਂਪੁਰਸ਼ ਦੇ ਦਰਸ਼ਨ ਕਰਾਓ, ਜਿਹਨੇ ਮਾਇਆ ਤੋਂ ਵੀ ਮਨ ਮਾਰਿਆ ਹੋਵੇ, ਜਤੀ ਸਤੀ ਵੀ ਹੋਵੇ ਤੇ ਨਿਮਾਣਾਪਨ ਵੀ ਹੋਵੇ, ਨਿਮਰਤਾ ਵੀ ਹੋਵੇ। ਮੈਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ ਜੇ ਇਹੋ ਜਿਹੇ ਮਹਾਂਪੁਰਸ਼ ਦੇ ਦਰਸ਼ਨ ਕਰਨੇ ਤੇ ਪੁੱਛੋ ਮੰਡੀ ਚਲਾ ਜਾ। ਆਖੋ
ਸਤਨਾਮ।
ਅੱਤ ਦੀ ਕਮਾਈ, ਅੱਤ ਦੀ ਨਿਮਰਤਾ ਇੱਕ ਸੇਵਾਦਾਰ ਮਗਰ ਨਹੀਂ ਤੋਰਨ ਦਿੰਦੇ। ਸਾਡੇ ਅੰਮ੍ਰਿਤਸਰ ਦੇ ਦੋਧੀ ਗੁਰਦੀਪ ਸਿੰਘ ਹੋਣੀ ਉਹ ਘਿਓ ਹੀ ਲੈ ਕੇ ਚਲੇ ਗਏ, 5 ਕਿਲੋ ਦੇਸੀ ਘਿਓ, ਬਹੁਤ ਨਹੀਂ ਲੈਣਾ। ਸਾਖ ਸਤਨਾਮ। ਉਹਨਾਂ ਦੇ ਸੇਵਾਦਾਰ ਨੂੰ ਤੁਸੀਂ ਕੋਈ ਚੀਜ਼ ਨਹੀਂ ਫੜਾ ਸਕਦੇ, ਕਿਸੇ ਸੇਵਾਦਾਰ ਨੂੰ ਹਦਾਇਤ ਨਹੀਂ ਕਿ ਤੁਸੀਂ ਕਿਲੋ ਸੇਬ ਵੀ ਫੜਾ ਦਿਓ ਕੋਈ ਚੀਜ਼। ਫਰਕ ਇਹ ਚੀਜ਼ਾਂ ਸੌਖੀਆਂ ਨੇ, ਪਿੰਡਾਂ ਦੇ ਪਿੰਡ ਜੋੜੇ ਹੋਏ ਨੇ ਉੱਧਰ ਮਹਾਂਪੁਰਸ਼ਾਂ ਨੇ, ਵਾਰੀਆਂ ਵੱਜੀਆਂ। ਅੱਜ ਇਹ ਪੰਜੀ ਪਿੰਡਾਂ ਨੇ ਆ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ। ਵਾਹਿਗੁਰੂ ਵਾਹਿਗੁਰੂ ਜਪਦਿਆਂ ਆਟੇ ਦੀ ਚੱਕੀ ਪੀ ਕੇ ਕਣਕ ਸੰਗਤਾਂ ਲਈ ਆਟਾ ਪੀ ਕੇ ਜਾਣ। ਇਸ਼ਾਰਾ ਇਹ ਪਟਿਆਲੇ ਦਾ ਰਾਜਾ ਯਾਦਵਿੰਦਰ ਸਿੰਘ ਬਾਬਾ ਨੰਦ ਸਿੰਘ ਜੀ ਨੂੰ ਕਹਿੰਦਾ ਜੀ ਮਾਇਆ ਹੀਰੇ। ਬਾਬਾ ਜੀ ਕਹਿੰਦਾ ਹਾਜ਼ਰੀ ਕੀ ਕਰਨਾ, ਦੇਖੋ ਬੰਦਾ ਸੋਚੀ ਪੈਂਦਾ ਹਾਜ਼ਰੀ ਕਿਵੇਂ ਲਾਵਾਂ। ਇਹ ਕਹਿੰਦਾ ਜੀ ਤੁਸੀਂ ਪਤਾ ਲੱਗਿਆ ਮਹੀਨੇ ਡੇਢ ਲਈ ਦੇਹਰਾਦੂਨ ਵੱਲ ਪੌਂਦੇ ਸਾਹਿਬ ਕਦੀ ਦਰਸ਼ਨ ਕਰਕੇ ਆਇਓ। ਬਾਬਾ ਜੀ ਦਾ ਸਥਾਨ ਹੈ ਦੇਹਰਾਦੂਨ ਪੌਂਦਾ ਸਾਹਿਬ, ਜਿੱਥੇ ਉਹਨਾਂ ਜਪ ਤਪ ਕੀਤਾ ਉੱਥੇ ਪ੍ਰਤੱਖ ਪਹਿਰਾ ਅੱਜ ਵੀ ਬਾਬਾ ਜੀ ਦਾ, ਅੱਜ ਵੀ ਪਹਿਰਾ ਪ੍ਰਤੱਖ। ਦਸਾਂ ਨਾਲ ਤੇ ਬੀਤੀ ਵੀ ਮੈਂ ਅਰਦਾਸ ਕੀਤੀ ਸੀ ਬਾਬਾ ਜੀ ਵਰਤੋ, ਇਹ ਵੀ ਇਹਨੂੰ ਹੀ ਪਤਾ ਜੋ ਕੁਝ ਵੀ ਵਰਤਿਆ, ਹਰ ਕੋਈ ਹੈਰਾਨ ਹੋ ਗਿਆ ਇਹ ਕੀ ਬਣ ਗਿਆ। ਪ੍ਰਤੱਖ ਪਹਿਰਾ ਅੱਜ ਵੀ ਉੱਥੇ ਆ ਜਾ, ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰ। ਕਹਿੰਦਾ ਜੀ ਤੁਸੀਂ ਜਾਣਾ ਮਹੀਨੇ ਡੇਢ ਲਈ ਪਾਉਂਦੇ, ਮੈਂ ਪੱਕਾ ਬਣਾ ਦਿਆਂ। ਕਹਿੰਦੇ ਅਸੀਂ ਰੋਜ਼ਾ ਰੱਖਿਆ, ਅੱਗੋਂ ਜਿਹੜਾ ਆਏਗਾ ਜੋ ਮਰਜ਼ੀ ਕਰ ਲਏ, ਅਸੀਂ ਕੱਚਾ ਹੀ। ਉਹਦੇ ਲਫ਼ਜ਼ ਨਿਕਲੇ ਜੀ, ਪਟਿਆਲੇ ਦੇ ਰਾਜੇ ਯਾਦਵਿੰਦਰ ਸਿੰਘ ਦੇ ਲਫ਼ਜ਼ ਨਿਕਲੇ, ਕਹਿੰਦਾ ਬਾਬਾ ਜੀ ਮਾਇਆ ਵੀ ਨਹੀਂ ਲੈਣੀ, ਕੋਈ ਹੀਰੇ ਵੀ ਨਹੀਂ ਪ੍ਰਵਾਨ ਕਰਨੇ, ਸੋਨਾ ਵੀ ਨਹੀਂ ਕਰਨਾ, ਅਸਥਾਨ ਵੀ ਨਹੀਂ ਬਣਾਉਣ ਦੇਣਾ, ਤੇ ਬਾਬਾ ਜੀ ਸਾਡਾ ਭਲਾ ਕਿਵੇਂ ਹੋਏਗਾ। ਧਿਆਨ ਦੇਣਾ, ਕਹਿਣ ਲੱਗਾ ਜੀ ਫਿਰ ਸਾਡਾ ਭਲਾ ਕਿਵੇਂ ਹੋਏਗਾ। ਉਹ ਜਿਹੜਾ ਜਵਾਬ ਦਿੱਤਾ ਨਾ ਬਾਬਾ ਆਨੰਦ ਸਿੰਘ ਜੀ ਨੇ, ਕਹਿੰਦੇ ਜੇ ਤੇਰਾ ਭਲਾ ਮਾਇਆ ਲਾ ਕੇ ਕੀਤਾ ਤੇ ਕੀ ਮਜ਼ਾ ਆਇਆ, ਜੇ ਤੇਰਾ ਭਲਾ ਸੋਨਾ ਚਾਂਦੀ ਦੀ ਭੇਟਾ ਲੈ ਕੇ ਕੀਤਾ ਤੇ ਕੀ ਆਨੰਦ ਆਇਆ, ਜੇ ਤੇਰਾ ਭਲਾ ਇਹ ਅਸਥਾਨ ਪੱਕਾ ਬਣਾ ਕੇ ਕੀਤਾ ਤੇ ਕੀ, ਉਹ ਜੇ ਤੂੰ ਆਪਣਾ ਭਲਾ ਚੰਨ ਤੇ ਸਾਡੇ ਚਾਰ ਬਚਨ ਪੱਲੇ ਬਣ ਲੈ, ਚਾਰ ਬਚਨ ਪੱਲੇ ਬਣ ਲੈ ਭਲਾ ਤੇ ਉਹਨੇ ਕਰਨਾ ਹੀ। ਸੰਗਤ ਜੀ ਪਹਿਲਾ ਬਚਨ ਪਟਿਆਲੇ ਦੇ ਰਾਜਾ ਯਾਦਵਿੰਦਰ ਸਿੰਘ ਨੂੰ ਬਾਬਾ ਆਨੰਦ ਸਿੰਘ ਜੀ ਨੇ ਦਿੱਤਾ, ਕਹਿੰਦੇ ਜੇ ਭਲਾ ਚੰਨ ਤੂੰ ਰਾਜਾ, ਬੜਿਆਂ ਨੂੰ ਸਮਾਂ ਦੇਣਾ ਪੈਂਦਾ, ਬੜਿਆਂ ਨੂੰ ਮੀਟਿੰਗਾਂ ਦੇਣੀਆਂ ਪੈਂਦੀਆਂ, ਬੜਿਆਂ ਨੂੰ ਟਾਈਮ ਮਿਲਣੇ ਪੈਂਦੇ ਨੇ, ਜੇ ਭਲਾ ਚੰਨ ਹੈ ਤੇ ਪਹਿਲਾ ਬਚਨ ਇਹ ਮੰਨ ਲੈ ਕਿ ਅੰਮ੍ਰਿਤ ਵੇਲਾ ਕਿਸੇ ਨੂੰ ਨਹੀਂ ਦੇਣਾ, ਗੁਰੂ ਨਾਨਕ ਨੂੰ ਹੀ ਦੇਣਾ। ਆਖੋ ਸਤਨਾਮ
ਸ੍ਰੀ ਵਾਹ।
ਹੌਲੀ ਹੌਲੀ ਢਾਈ ਦਿਆ ਜੀ, ਭਾਵੇਂ ਚੱਲ ਘੰਟੇ ਤੋਂ ਪਈ ਫਿਰ ਢਾਈ ਦਿਆ ਜੀ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੀਬੀ ਓ ਭੈਣੋ ਵੀਰੋ, ਤੁਹਾਡੇ ਅੰਮ੍ਰਿਤਸਰ ਵਿੱਚ ਚਾਰ ਭੈਣਾਂ ਜੇ, ਇੱਕ 11-12 ਸਾਲ ਦੀ, ਇੱਕ 14 ਦੀ, ਇੱਕ 16, ਇੱਕ 17 ਸਾਲ ਦੀ, ਇਕੱਠੀਆਂ ਚਾਰੇ ਭੈਣਾਂ ਜੇ, ਉਮਰ ਵੇਖ ਲਓ, ਇਹ ਚਾਰੇ ਭੈਣਾਂ ਰਾਤੀ 1-3 ਅਭਿਆਸ ਵਿੱਚ ਜੁੜਦੀਆਂ ਨੇ, 1-3 ਅਭਿਆਸ ਕਰਦੀਆਂ ਵਾਹਿਗੁਰੂ ਸਿਮਰਨ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਾਂ ਕੋ ਹਰ ਰੰਗ ਲਾਗੋ ਇਸ ਯੁਗ ਸੋ ਕਹੀਏ, ਐਸੇ ਐਸੇ ਪਿਆਰਿਆਂ ਦਾ ਜ਼ਿਕਰ ਸੁਣ ਦਿਓ ਉਹਦੇ ਅੰਦਰ ਚਾਓ ਆਵੇ। ਇਹ ਪਹਿਲਾ ਬਚਨ ਅੰਮ੍ਰਿਤ ਵੇਲਾ ਗੁਰੂ ਨਾਨਕ ਨੂੰ ਦੇਣਾ, ਰਾਜਾ ਯਾਦਵਿੰਦਰ ਸਿੰਘ ਨੂੰ, ਬਾਬਾ ਆਨੰਦ ਸਿੰਘ ਜੀ। ਤੇ ਸੰਗਤ ਜੀ ਦੂਜਾ ਬਚਨ ਦਿੱਤਾ, ਆਪਣਾ ਜੀਵਨ ਸੰਜਮ ਵਿੱਚ ਰੱਖਣਾ। ਧਿਆਨ ਦੇਣਾ, ਇਹ ਸਾਡੇ ਵਾਸਤੇ ਬੜੀ ਪ੍ਰੇਰਨਾ ਜੇ। ਜਿੰਨੀਆਂ ਬੀਬੀਆਂ ਵੀਰ ਬੈਠੇ ਹੋ, ਜੇ ਤੁਹਾਡੀਆਂ ਅੱਖਾਂ ਸੰਜਮ ਚ ਨਹੀਂ ਤੇ ਨਰਕ ਤਿਆਰ ਨੇ, ਜੇ ਅੱਖਾਂ ਸੰਜਮ ਚ ਨੇ ਕਲਗੀਆਂ ਵਾਲ ਕਹਿੰਦਾ ਤੈਨੂੰ ਮੈਂ ਲੈਣ ਆਵਾਂਗਾ। ਸੰਜਮ ਬੜਾ ਜ਼ਰੂਰੀ ਹੈ, ਸੰਜਮ ਨਹੀਂ ਤੇ ਕੁਝ ਵੀ ਨਹੀਂ। ਜੇ ਸਾਡੀ ਰਸਨਾ ਸੰਜਮ ਚ ਨਹੀਂ ਤੇ ਪੁੰਨ ਸੜਦੇ ਨੇ, ਸੜਦੇ ਖਾਣ ਵੱਲੋਂ ਕੀ ਖਾਣਾ ਕੀ ਨਹੀਂ ਖਾਣਾ, ਰਸਨਾ ਸੰਜਮ ਚਾਹੀਦੀ, ਬੋਲਣ ਵੱਲੋਂ ਰਸਨਾ ਨੂੰ ਸੰਜਮ ਚਾਹੀਦਾ। ਸਾਡੇ ਹੱਥ ਸੰਜਮ ਚ ਹੋਣ, ਸਾਡੇ ਪੈਰ ਸੰਜਮ ਚ ਹੋਣ, ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ। ਗੱਜ ਕੇ ਆਖੋ ਸਤਨਾਮ। ਇਹ ਪੈਰ ਤੈਨੂੰ ਨਰਕਾਂ ਚ ਵੀ ਲਿਜਾ ਸਕਦੇ ਨੇ, ਇਹ ਪੈਰ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਸੱਚਖੰਡ ਦੇ ਬੂਹੇ ਤੇ ਵੀ ਲਿਜਾ ਸਕਦੇ ਜੇ ਸੰਜਮ ਚ ਨੇ। ਫਿਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ, ਜੇ ਸੰਜਮ ਚ ਨਹੀਂ ਗਲਤ ਬੰਨੇ ਚਲੇ ਗਏ। ਕਈ ਜ਼ਿਕਰ ਸਾਹਮਣੇ ਆਉਂਦੇ, ਬੋਲਣ ਤੇ ਚਿੱਤ ਨਹੀਂ ਕਰਦਾ। ਜਿਹੜਾ ਵੀਰਵਾਰ ਦੇ ਸਤਸੰਗ ਤੇ ਆਉਂਦਾ ਜਾਂ ਕਿਧਰੇ ਵੀ ਸੰਗਤ ਕਰਦਾ, ਤਾਂ ਵੀ ਉਹਦੇ ਪੈਰ ਅਗਰ ਗਲਤ ਖਾਣ ਪੀਣ ਵਾਲੀਆਂ ਜਗ੍ਹਾ ਤੇ ਜਾਂਦੇ ਨੇ, ਉਹਨੂੰ ਸਜ਼ਾ ਜ਼ਿਆਦਾ ਮਿਲੇਗੀ। ਤੂੰ ਵਕੀਲ ਹੋ ਕੇ ਵੀ, ਕਾਨੂੰਨ ਪਤਾ ਹੋ ਕੇ ਵੀ, ਤੇਰਾ ਇਹੋ ਜਿਹਾ ਪਿਆਰ ਹੋ ਜੇ ਚਰਨ ਚਲੋ ਮਾਰਗ ਗੋਬਿੰਦ। ਗੱਜ ਕੇ ਆਖੋ ਸਤਨਾਮ। ਜੇ ਸੰਜਮ ਚ ਗਏ ਮਾਰਗ ਗੋਬਿੰਦ, ਫਿਰ ਕਹਿੰਦੇ ਮਿਟੇ ਪਾਪ ਜਪੀਏ ਹਰ, ਇਹ ਪੈਰਾ ਰੱਖਿਆ ਕਰੋ। ਤੁਹਾਨੂੰ ਸਾਨੂੰ ਕਿਤੇ ਸੜਕ ਤੇ ਗੱਡੀ ਵੀ ਰੋਕਣੀ ਪੈ ਜੇ ਤੇ ਸੋਚ ਕੇ ਰੋਕਣੀ ਪੈਂਦੀ ਏ, ਸੋਚ ਕੇ, ਕੋਈ ਠੇਕਾ ਤੇ ਨਹੀਂ ਸ਼ਰਾਬ ਦਾ, ਕੋਈ ਮਾਸ ਦੀ ਦੁਕਾਨ ਤੇ ਨਹੀਂ, ਇਹੋ ਜਿਹੀ ਜਗ੍ਹਾ ਤੇ ਵੀ ਗੁਰਸਿੱਖ ਦੀ ਗੱਡੀ ਰੁਕ ਜੇ ਤੇ ਕਈ ਵਾਰੀ ਵੇਖਣ ਵਾਲਾ ਕਹਿੰਦਾ ਇੱਥੇ ਕੁਝ ਖਰੀਦ ਰਿਹਾ, ਉਹ ਨਾ ਹੋਵੇ। ਉਸ ਵੇਖਣ ਵਾਲੇ ਨੂੰ ਕਿਤੇ ਗਲਤ ਪ੍ਰੇਰਨਾ, ਪੈਰਾ ਸੰਜਮ। ਇਹ ਬਾਬਾ ਆਨੰਦ ਸਿੰਘ ਜੀ ਨੇ ਦੂਜਾ ਬਚਨ ਰਾਜੇ ਨੂੰ ਦਿੱਤਾ ਕਿ ਜ਼ਿੰਦਗੀ ਸੰਜਮ ਚ ਹੋਵੇ ਤੇਰੀ, ਕਿਉਂ ਰਾਜੇ ਮਹਾਰਾਜੇ ਜਿਹੜੇ ਨਾ ਉਹ ਇੱਕਦਮ ਜਾਂਦੇ ਨੇ ਐਸ਼ ਵਾਲੇ ਬੰਨੇ, ਗੁਰੂ ਕਿਰਪਾ ਕਰੇ, ਸਾਰੇ ਨਹੀਂ ਪਰ ਬਹੁ ਗਿਣਤੀ ਲੈ ਜਾਂਦੀ ਕਈ ਵਾਰੀ। ਸੰਜਮ ਤੋਂ ਬਿਨਾਂ ਸਿੱਖ ਨਹੀਂ ਕਹਾ ਸਕਦਾ, ਸੰਜਮ ਤੋਂ ਬਿਨਾਂ ਕੋਈ ਸੰਤ ਨਹੀਂ ਬਣ ਸਕਦਾ, ਸੰਜਮ ਅਤ ਜ਼ਰੂਰੀ। ਗੱਜ ਕੇ ਆਖੋ ਸਤਨਾਮ। ਤੇ ਸੰਗਤ ਜੀ, ਇਹ ਤੀਸਰਾ ਬਚਨ ਉਸ ਰਾਜੇ ਯਾਦਿੰਦਰ ਸਿੰਘ ਨੂੰ ਬਾਬਾ ਆਨੰਦ ਸਿੰਘ ਜੀ ਨੇ ਝੋਲੀ ਵਿੱਚ ਪਾਇਆ, ਪਹਿਲਾ ਅੰਮ੍ਰਿਤ ਵੇਲੇ ਦਾ, ਦੂਸਰਾ ਜੀਵਨ ਸੰਜਮ ਵਿੱਚ ਹੋਵੇ। ਸੰਜਮ ਚ ਗੁਰਸਿੱਖ ਵੀ ਚਲੋ ਗੁਰ ਚਾਲੀ, ਗੁਰਸਿੱਖ ਵੀ ਚਲੋ ਗੁਰ ਚਾਲੀ, ਤੀਜਾ ਬਚਨ ਪਾਇਆ ਕਹਿੰਦੇ ਰਾਜਾ ਯਾਦਿੰਦਰ ਸਿੰਘ ਤੇਰਾ ਜੀਵਨ ਇੰਨਾ ਕੁੱਚਾ ਹੋਵੇ ਕਿ ਦੂਜੇ ਤੇਰੇ ਤੋਂ ਪ੍ਰੇਰਨਾ ਲੈਣ। ਕੋਈ ਇਹੋ ਜਿਹਾ ਕੰਮ ਨਹੀਂ, ਕੋਈ ਵੱਡਾ ਬੰਦਾ ਕੋਈ ਕੰਮ ਕਰੇ ਛੋਟੇ ਕਹਿੰਦੇ ਫਿਰ ਜੈ ਜੀ ਕਰ ਲਓ, ਹਰ ਕੰਮ ਐਡਾ ਸੋਚ ਕੇ ਕਰੀ ਕਿਤੇ ਮਗਰ ਵਾਲੇ ਨੂੰ ਪ੍ਰੇਰਨਾ ਨਾ ਮਿਲ ਜਾਵੇ ਗਲਤ। ਫਿਰ ਬੜੀ ਸਪੀਡ ਤੇ ਕੋਈ ਫੀਲ ਨਾ ਕਰੇ। ਕਈ ਇਲਾਕਿਆਂ ਦੀਆਂ ਬੀਬੀਆਂ ਬੈਠੀਆਂ, ਕਈ ਮੋਹੀ ਬੀਬੀਆਂ ਬੈਠੀਆਂ, ਹੁਣ ਮੋਹੀ ਬੀਬੀ ਕੋਈ ਇਸ ਤਰ੍ਹਾਂ ਦਾ ਕੰਮ ਹੋ ਜੇ ਜਾਂ ਕਿਸੇ ਹੋਰ ਕੋਲੋਂ ਤੇ ਥੱਲੇ ਵਾਲੇ ਕਹਿੰਦੇ ਉਹਨੇ ਕੀਤਾ ਸਾਨੂੰ ਕੀ। ਆਖੋ ਸਤਨਾਮ। ਇਹ ਰਾਜਾ ਹਰ ਕਦਮ ਸੋਚ ਤੇ ਸੰਗਤ ਜੀ, ਚੌਥਾ ਬਚਨ ਬਾਬਾ ਆਨੰਦ ਸਿੰਘ ਜੀ ਨੇ ਰਾਜਾ ਯਾਦਿੰਦਰ ਸਿੰਘ ਨੂੰ ਦਿੱਤਾ, ਕਹਿੰਦੇ ਚੌਥਾ ਬਚਨ ਝੂਠੇ ਬੰਦੇ ਨਾਲ ਹਮਦਰਦੀ ਵੀ ਨਹੀਂ ਕਰਨੀ। ਆਖੋ ਸਤਨਾਮ। ਝੂਠੇ ਬੰਦੇ ਨਾਲ ਹਮਦਰਦੀ ਨਹੀਂ ਕਰਨੀ ਤੇ ਝੂਠੇ ਬੰਦੇ ਕੋਲੋਂ ਬਚ ਕੇ ਰਹਿਣਾ। ਇਹ ਤਿੰਨ ਬਚਨ ਅੱਜ ਦੇ ਪ੍ਰਕਰਨ ਨਾਲ ਭਾਵੇਂ ਨਹੀਂ ਰਲ ਰਹੇ, ਲੇਕਿਨ ਜਿਹੜਾ ਪਹਿਲਾ ਬਚਨ ਐਡੇ ਵੱਡੇ ਰਾਜੇ ਨੂੰ ਵੀ ਕਹਿੰਦੇ ਜੇ ਭਲਾ ਚਾਹੁੰਦਾ ਨਾ ਅੰਮ੍ਰਿਤ ਵੇਲਾ ਕਿਸੇ ਅਫਸਰ ਨੂੰ ਨਾ ਦਈ, ਅੰਮ੍ਰਿਤ ਵੇਲਾ ਹੋਰ ਕਿਸੇ ਨੂੰ ਨਾ ਦਈ, ਅੰਮ੍ਰਿਤ ਵੇਲਾ ਗੁਰੂ ਨਾਨਕ ਨੂੰ ਦਈ, ਉਹ ਤੇਰੀ ਬਾਂਹ ਫੜੇਗਾ।
ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛ